गुरु रुप्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी कमोलक लिखत है मॉरल जीवन ते मजहब। ये व्याख्यान आप जी ने किसी गुरपुरब के समय दिता सी। शुरुआती हिस्से विच आप जी ने मॉरल जीवन बाबत खोल के दसिया है कि मॉरल जीवन नू फैलाया तो बुद्ध देव जी ने। सो मॉरल जीवन तो मजहबी जीवन का एक नीवा जिहा असर है। उस तो उताह असली मजहब वो की है, असली सिखी की है, उसका वर्णन किया है। तो अंत विच सारे खालसा वीर भैन नू अपनी आत्मा विच एक सुनेहा दिता है सानू उच्चा चुकन लई। आओ प्यार नाल सरवण करन दी कोशिश करिए जी। पढ़े लिखिया हाँ जी, अजकल दी साइंस दी सभ्यता ने यह सिट्टा कढ़िया है कि दुनिया विच मजहब अनपढ़ां लई एक डर जिहा है, जिस नाल लोकां दा इखलाकी जीवन किसी ना किसी बहाने ठीक रहिंदा है। हाँ जी, फिर दोहरा दईए। पढ़े लिखिया हाँ जी, अजकल दी साइंस दी सभ्यता ने यह सिट्टा कढ़िया है कि दुनिया विच मजहब ये अनपढ़ां लई एक डर जिहा है, जिस नाल लोकां दा इखलाकी जीवन किसी ना किसी बहाने ठीक रहिंदा है। अजकल कोई उच्ची किस्म दा विद्वान ते सभ्य दिमाग ऐसा नहीं मिलेगा जिसका अंदरला ते सच्चा मजहब इकत्रता दा मॉरल यानी इखलाकी आदर्श नहीं। ते जिहड़े कई तरह के मजहबी फिरके इन्हां पढ़े लिखे लोकां चलाए हन, वह भी एक तरह के मॉरल जीवन के साधन हैं। उच्ची थी उच्ची गल जिहड़ी पढ़े लिखे लोकां विच आ के टिकी है, वह है शाक्य मुनि गौतम जी का उच्चे मॉरल जीवन का अमली आदर्श है। ते सब चोटी के लोग हैरान हैं कि इन्हों का आगू ते इन्हों थी मॉरल जीवन विच आकाशी उच्चा एक महापुरख ईसा मसीह जी थी कई सदियां पहला नेपाल देश का एक राजपुत्र है। भावें मनन ना मनन, दुनिया का अजकल का मजहब बुद्ध मत है। ते ए उच्चे पारखियां दी चंगे उच्चे लोकां दी आखरी सभ्यता है, पर मुल्खियां जां इन्हां दे चेले चाटणियां दा अमली आदर्श तां बेसिदकी नुक्ताचीनी रश्क द्वैत जलन अहंकार कमीनापन तंगदिली चालबाजी चतराई बुरी किस्म दी दुनियादारी विच पिया है। मेरा कहना है कि अजकल दी सभ्यता दी चोटी दे मनुखां नू मॉरल जीवन थी एक होर उच्चा कोई मंडल नहीं दिसदा। अजकल नवी दुनिया दी कोई तहरीक ऐसी नहीं जिस दी अख अजे शख्स ते टिके जिस नू इस बुरी दे कोल बिठाया है, जिथे आम मखलूक आके मॉरल जीवन दा बपतिस्मा लवे। साइंस ने तां मनुख लई बस तोपां ते गोले, अग ते जंग, वैर ते कंगालता ही पैदा कीती है। इस इलम दे फैलाव ने हाले तक तां वैर विरोध बेसिदकी ते आपा तापी वधाई है। रुपए पिछे वीर भैणा विच सदियां दे सोहणे नूरी रिश्ते मिट्टी दे कर सुटे हन, मां प्यो दे जिगरी वलवले वैशी कर सुटे हन। साइंस दे उच्चे विचार जरूर मॉरल जीवन दे हन, पर हाले नेक इरादे ही हन। निक्कियां निक्कियां ते भैड़ियां भैड़ियां सोसाइटियां जिहड़ियां मनुख दे मॉरल जीवन नू चंगा करन लई हाले बणियां ही हन, ओह भी निर्जिंद हन। ईसाइयत दा सारा प्रचार की मिशनरी सोसाइटियां ते की सालवेशन आर्मी की होर आज़ाद विचार वाले धर्मां दियां तहरीकां सब ठिंगड़ियां ठिंगड़ियां बौद्धां दियां नकलां हन। हाँ जी, ये बुद्ध देव दी मुकम्मल शख्सियत सी जिहड़ी एक हुलारा कुल संसार नू दे गई। ये उसकी जात नाल प्यार दा सिट्टा सी जिहड़ी अरूप रंग ते ज्ञान स्वरूप मॉरल जीवन दे आदर्श नू मनुख दे दिल विच चमका गई। अजकल दी सभ्यता शून्य है क्योंकि इसने किसी आलिशान शख्सियत नू सामणे नहीं कीता जिस नाल मनुख जाति दा दिल खिच खा के बजे। ये अकाल अरूप ਗਿਆਨ ਸਰੂਪ ਖੁਦਾ ਦੀ ਪੂਜਾ ਗਿਰਜਿਆਂ 'ਚ ਐਵੇਂ ਹੁੰਦੀ ਹੈ। ਨਾ ਗਿਰਜੇ, ਨਾ ਮਸੀਤ, ਨਾ ਮੰਦਰ, ਨਾ ਇਹ ਲੱਖਾਂ ਰੁਪਇਆਂ ਦੇ ਚਾਂਦੀ ਸੋਨੇ ਦੇ ਮੰਦਰਾਂ ਪਰ ਬੈਠੇ ਉਪਦੇਸ਼ ਉਸ ਉੱਚੀ ਸ਼ਖਸੀਅਤ ਨੂੰ ਪੈਦਾ ਕਰ ਸਕਦੇ ਹਨ। ਮੈਨੂੰ ਤਾਂ ਅੱਜ ਕੱਲ੍ਹ ਦੀ ਸੱਭਿਅਤਾ ਵਿੱਚ ਸਭ ਥੀ ਓਛੀ ਗੱਲ ਇਹ ਦਿਸਦੀ ਹੈ ਅਤੇ ਮੇਰਾ ਹਾਸਾ ਰੁਕਦਾ ਨਹੀਂ ਜਦ ਨਿੱਕੇ ਨਿੱਕੇ ਚਿੜੀ ਵਰਗੇ ਬੰਦੇ ਮਖਲੂਕ ਨੂੰ ਮਾਰਲ ਜੀਵਨ ਸਿਖਾਉਣ ਘਰੋਂ ਨਿਕਲਦੇ ਹਨ। ਫਿਰ ਦੁਹਰਾ ਦੇਈਏ, ਮੇਰਾ ਹਾਸਾ ਰੁਕਦਾ ਨਹੀਂ ਜਦ ਨਿੱਕੇ ਨਿੱਕੇ ਚਿੜੀ ਵਰਗੇ ਬੰਦੇ ਮਖਲੂਕ ਨੂੰ ਮਾਰਲ ਜੀਵਨ ਸਿਖਾਉਣ ਘਰੋਂ ਨਿਕਲਦੇ ਹਨ। ਦੇਖ ਰਹੇ ਪਰ ਮਜ਼ਹਬ ਹੈ ਹੀ ਕਿੱਥੇ ਜੇ ਤੁਸੀਂ ਮਾਰਲ ਜੀਵਨ ਨੂੰ ਉਸਦੀ ਧੂੜ ਵਿੱਚ ਰੁਲਦਾ ਦੇਖ ਸਕੋ। ਇਹਨਾਂ ਸਭ ਨਵੀਆਂ ਤਹਿਰੀਕਾਂ ਦਾ ਅਸਥਾਈ ਭਾਵ ਦ੍ਰਿਸ਼ਟਮਾਨ ਨੂੰ ਮੰਨਣਾ ਅਤੇ ਮਾਰਲ ਜੀਵਨ ਦਾ ਸੌਖਾ ਢਕੌਂਸਲਾ ਅਤੇ ਟੇਕ ਹੋਮੇ ਦੀ ਹੀ ਹੈ। ਪਰ ਮਜ਼ਹਬ ਦਾ ਅਸਥਾਈ ਭਾਵ ਅਦ੍ਰਿਸ਼ਟ ਵਿਸਮਾਦ ਵਿੱਚ ਬੇਸੁਧੀ ਜਿਹੀ ਬੇਹੋਸ਼ੀ ਜਿਹੀ ਵਿੱਚ ਦਿਨ ਕੱਟਣਾ ਹੈ ਅਤੇ ਟੇਕ ਹੋਮੇ ਥੀ ਪਰੇ ਦੇ ਮੰਡਲ ਪਰ ਹੈ। ਪਰ ਅੱਜ ਕੱਲ੍ਹ ਦੇ ਮਜ਼ਹਬ ਪੁਕਾਰਨ ਵਾਲਿਆਂ ਨੂੰ ਵੀ ਇਹ ਨੀਂਦਰ ਜਿਹੀ ਦਿਸਣ ਵਾਲੀ ਇਹ ਨਸ਼ੀਲੀ ਜਿਹੀ ਚੀਜ਼ ਮਖੌਲ ਜਿਹੀ ਦਿਸਦੀ ਹੈ। ਹਾਂਜੀ, ਪਰ ਅੱਜ ਕੱਲ੍ਹ ਦੇ ਮਜ਼ਹਬ ਪੁਕਾਰਨ ਵਾਲਿਆਂ ਨੂੰ ਵੀ ਇਹ ਨੀਂਦਰ ਜਿਹੀ ਦਿਸਣ ਵਾਲੀ ਇਹ ਨਸ਼ੀਲੀ ਜਿਹੀ ਚੀਜ਼ ਮਖੌਲ ਜਿਹੀ ਦਿਸਦੀ ਹੈ। ਹਾਂਜੀ, ਉਹ ਨਰਮ ਤਬੀਅਤ ਜਿਹੜੀ ਕੁਦਰਤ ਦੇ ਜਲਵੇ ਨੂੰ ਦੇਖ ਕੇ ਅੰਦਰ ਦੀ ਠੋਕਰ ਖਾਂਦੀ ਹੈ ਅਤੇ ਇਉਂ ਕਦਮ ਕਦਮ ਨਿਰਬਾਨ ਦੇ ਸੁੱਖ ਹੁਲਾਰੇ ਲੈਂਦੀ ਹੈ, ਜਗ ਜੀਵਨ ਦੇ ਜੀਵਨ ਨਾਲ ਇੱਕ ਸੁਰ ਆਉਂਦੀ ਹੈ, ਉਹ ਇੱਕ ਪਾਗਲਪਨ ਜਾਪਦਾ ਹੈ। ਪਰ ਇਹ ਪਾਗਲਪਨ ਸੀ, ਕੋਮਲਤਾ ਸੀ, ਇਹ ਨਿੰਦਰਾ ਸੀ ਜਿਸਨੇ ਬੁੱਧ ਜਿਹੀ ਸ਼ਖਸੀਅਤ ਪੈਦਾ ਕੀਤੀ ਸੀ। ਮਾਰਲ ਜੀਵਨ ਦਾ ਦੁਨੀਆਂ ਵਿੱਚ ਰੋਲਾ ਪੈ ਗਿਆ ਸੀ। ਉਸ ਵੇਲੇ ਦੇ ਉੱਚੇ ਵਰਗ ਵਿੱਚ ਜੇ ਹੌਕਾ ਕੋਈ ਖਾਂਦਾ ਸੀ ਤਾਂ ਨਿਰਵਾਣ ਦੇ ਉੱਚੇ ਪਦ ਦਾ, ਅੱਜ ਕੱਲ੍ਹ ਸਾਇੰਸ ਵੀ ਉਸ ਨਿਰਵਾਣ ਨੂੰ ਵੀ ਬਸ ਤਬਾਹੀ ਜਿਹਾ ਅਤੇ ਸ਼ੂਨਿਤਾ ਜਿਹਾ ਦੱਸਦੇ ਹਨ। ਵਾਹ ਵਾਹ। ਹਾਂਜੀ, ਮਾਰਲ ਜੀਵਨ ਕਿਸੇ ਸੂਰਜ ਦੀ ਰੋਸ਼ਨੀ ਹੈ, ਉਸ ਸੂਰਜ ਦੇ ਅਸਤ ਹੋਏ ਉਹ ਰੋਸ਼ਨੀ ਰਹਿ ਨਹੀਂ ਸਕਦੀ। ਲਓ ਜ਼ੋਰ ਜਿੰਨਾ ਲੱਗਦਾ ਜੇ ਮਜਾਲ ਹੈ ਜੇ ਸਾਇੰਸ ਮਨੁੱਖ ਲਈ ਆਖਰਕਾਰ ਬਿਨਾਂ ਜੰਗ ਤਬਾਹੀ ਦੇ ਹੋਰ ਕੁਝ ਨਤੀਜਾ ਪੈਦਾ ਕਰ ਸਕੇ। ਹੋ ਨਹੀਂ ਸਕਦਾ ਕਿ ਅਹੰਕਾਰ ਦੀ ਟੇਕ ਅਤੇ ਦ੍ਰਿਸ਼ਟਮਾਨ ਦਾ ਸਿਦਕ ਸਿਵਾਏ ਕਾਲੇ ਹਨੇਰੇ ਦੇ ਹੋਰ ਚਾਨਣ ਕਰ ਸਕੇ। ਮਜ਼ਹਬ ਹੁਣ ਕੋਈ ਚੀਜ਼ ਨਹੀਂ ਜਦ ਤੱਕ ਕਿ ਉਸ ਵਿੱਚ ਇੱਕ ਮੁਕੰਮਲ ਚੰਦ ਮੁਬਾਰਕ ਈਦ ਇਨਸਾਨ ਦੇ ਰੂਪ ਵਿੱਚ ਰੱਬੀ ਜੋਤ ਨਾ ਜਗਦੀ ਹੋਵੇ। ਬੁੱਧ ਮਜ਼ਹਬ ਵਿੱਚ ਸ਼ਾਕੇ ਮੁੰਨੀ ਲਾਟ ਵਾਂਗੂ ਜਗਮਗ ਕਰਦਾ ਸੀ। ਮਜ਼ਹਬ ਇੱਕ ਉੱਚੀ ਤਬੀਅਤ ਦਾ ਨਾਮ ਹੈ। ਹਾਂਜੀ, ਕਿਸ ਤਰ੍ਹਾਂ ਉੱਚੇ ਪਾਰਖੀਆਂ ਚੰਗੇ ਉੱਚੇ ਲੋਕਾਂ ਦੀ ਆਖਰੀ ਸੱਭਿਅਤਾ ਹੈ। ਬੁੱਧ ਦੇਵ ਅੱਜ ਕੱਲ੍ਹ ਦੇ ਅਰਥਾਂ ਵਿੱਚ ਅਨਪੜ੍ਹੇ ਸਾਇੰਸ ਨਾ ਜਾਣਨ ਵਾਲੇ ਨੇ ਤਾਂ ਇਸ ਮਾਰਲ ਜੀਵਨ ਦੇ ਆਦਰਸ਼ ਨੂੰ ਰਸਕ ਬਣਾਇਆ ਸੀ ਅਤੇ ਆਪਣੀ ਪੂਰਨ ਛੱਬੀ ਨਾਲ ਸਾਰੇ ਏਸ਼ੀਆ ਦੇ ਦਿਲ ਨੂੰ ਸੂਰਨ ਤਾਰਾ ਨਾਲ ਖਿੱਚ ਬੱਧਾ ਸੀ। ਸਾਰਾ ਏਸ਼ੀਆ ਬੁੱਧ ਦੇਵ ਥੀ ਵਾਰੇ ਵਾਰੇ ਜਾਂਦਾ ਸੀ ਅਤੇ ਉਸ ਕੋਲ ਕਮਾਈ ਤੀਬਰ ਪਿਆਰ ਵਿੱਚ ਬੁੱਧ ਦੇਵ ਜੀ ਨੂੰ ਪਿਆਰਾ ਲੱਗਣ ਵਾਲਾ ਆਦਰਸ਼ ਲੋਕਾਂ ਧਾਰਨ ਕਰਕੇ ਪੂਰਬ ਪੱਛਮ ਉੱਤਰ ਦੱਖਣ ਫੈਲਾਇਆ ਸੀ। ਜਦ ਬੁੱਧ ਦੇਵ ਜੀ ਦੀ ਮੂਰਤੀ ਛਪਨ ਹੋਈ ਤਾਂ ਦ੍ਰਿਸ਼ਟਮਾਨ ਵਿੱਚ ਮਾਰਲ ਜੀਵਨ ਦੇ ਆਦਰਸ਼ ਦੀ ਕੋਈ ਟੇਕ ਨਾ ਰਹੀ। ਕੁਛ ਚਿਰ ਬੁੱਧ ਦੇਵ ਜੀ ਦੀ ਯਾਦ ਨੇ ਉਹਨਾਂ ਦੀ ਛੱਬੀ ਨੂੰ ਪੱਥਰਾਂ ਵਿੱਚ ਉਕਰਿਆ ਅਤੇ ਸਿਦਕ ਅਤੇ ਪਿਆਰ ਉਸ ਮੁਕੰਮਲ ਹੋਏ ਇਨਸਾਨ ਦੀ ਸਿਫਤ ਕਰਦਾ ਹੁਣ ਤੱਕ ਕਿਤੇ ਕਿਤੇ ਜੀ ਰਿਹਾ ਹੈ। ਸਾਇੰਸ ਨੇ ਤਾਂ ਹਾਲੇ ਕੋਈ ਉਹ ਬੁਰਜ ਨਹੀਂ ਬਣਾਇਆ ਅਤੇ ਨਾ ਹੀ ਕਿਸੇ ਆਪਣੇ ਪ੍ਰਤੀ ਸਾਹਮਣੇ ਕੀਤਾ। ਮਾਰਲ ਜੀਵਨ ਬੁੱਧ ਦੇਵ ਜੀ ਵੇਲੇ ਵੀ ਧੁੰਦੀ ਸਿੱਖਿਆ ਪ੍ਰਾਪਤੀ ਦਾ ਇੱਕ ਨਿਮਾਣਾ ਜਿਹਾ ਨਤੀਜਾ ਸੀ। ਕਿਸੇ ਸ਼ਕਲ ਵਿੱਚ ਕਿਸੇ ਦੇ ਮਾਰਲ ਜੀਵਨ ਦੀ ਚਾਹ ਕਾਰਨ ਨਹੀਂ ਸੀ। ਅੱਜ ਕੱਲ੍ਹ ਮਜ਼ਹਬ ਦੇ ਨਾਨਾ ਰੂਪ ਪਾਏ ਬੈਰੂਪੀਏ ਵੀ ਅੰਦਰੋਂ ਮਾਰਲ ਜੀਵਨ ਥੀ ਉੱਚੇ ਕੋਈ ਮਜ਼ਹਬ ਨਹੀਂ ਦੇਖ ਰਹੇ ਅਤੇ ਮਜ਼ਹਬ ਦੇ ਉੱਚੇ ਅਸੂਲਾਂ ਨੂੰ ਆਪਣੇ ਨੀਵੇਂ ਪੈਮਾਨੇ ਨਾਲ ਮਾਪ ਰਹੇ ਹਨ। ਪਰ ਇੰਨਾ ਵੀ ਸਿਦਕ ਨਹੀਂ ਕਿ ਮਾਰਲ ਜੀਵਨ ਤਾਂ ਮਜ਼ਹਬ ਦਾ ਨਿਮਾਣਾ ਜਿਹਾ ਨੀਵਾਂ ਜਿਹਾ ਅਸਰ ਹੈ। ਕਹਿੰਦੇ ਹਨ ਕਿ ਅਸੀਂ ਮਜ਼ਹਬਾਂ ਵਿੱਚ ਇਸ ਨੀਵੀਂ ਜਿਹੀ ਗੱਲ ਨੂੰ ਨਹੀਂ ਜਿੰਨਾ ਲੱਗਦਾ। ਸੋ ਮਜਾਲ ਹੈ। ਹਾਂਜੀ, ਕਿਸੇ ਤਬੀਅਤ ਵਿੱਚ ਕਿਸੇ ਤਰ੍ਹਾਂ ਦਾ ਉਚਪੁਣਾ ਹੋਣਾ ਮਜ਼ਹਬ ਹੈ। ਮਨੁੱਖੀ ਤਬੀਅਤ ਨਿਵਾਣ ਵਿੱਚ ਫਸੀ ਹੈ। ਇਸ ਦੀਆਂ ਅੱਖਾਂ ਨੀਵੇਂ ਗੰਧ ਮੰਦ ਨੂੰ ਹੀ ਆਖਰੀ ਸੁੱਖ ਸਮਝ ਰਹੀਆਂ ਹਨ, ਖੇਹ ਵਿੱਚ ਜੁੜੀਆਂ ਲੀਨ ਹਨ। ਇਹਨਾਂ ਨੈਣਾਂ ਉੱਪਰ ਠੰਡੇ ਜਲ ਦਾ ਛੱਟਾ ਪੈਣਾ, ਇਹਨਾਂ ਦਾ ਖੁੱਲ੍ਹਣਾ, ਇਹਨਾਂ ਦਾ ਉੱਠਣਾ, ਇਹਨਾਂ ਦਾ ਆਕਾਸ਼ੀ ਪ੍ਰਕਾਸ਼ ਨੂੰ ਤੱਕਣਾ, ਇਹ ਮਜ਼ਹਬ ਦਾ ਊੜਾ ਹੈ। ਅਤੇ ਜਿਉਂ ਜਿਉਂ ਅੱਖ ਉੱਚੀ ਆਉਂਦੀ ਹੈ, ਤਿਉਂ ਤਿਉਂ ਸਮਝ ਉੱਚੀ ਉੱਡਦੀ ਹੈ। ਫਿਰ ਦੁਹਰਾ ਦਈਏ, ਹਾਂਜੀ, ਮਨੁੱਖੀ ਤਬੀਅਤ ਨਿਵਾਣ ਵਿੱਚ ਫਸੀ ਹੈ ਅਤੇ ਇਸ ਦੀਆਂ ਅੱਖਾਂ ਨੀਵੇਂ ਗੰਧ ਮਨ ਨੂੰ ਹੀ ਆਖਰੀ ਸੁੱਖ ਸਮਝ ਰਹੀਆਂ ਹਨ, ਖੇਹ ਵਿੱਚ ਜੁੜੀਆਂ ਹਨ, ਖੇਹ ਵਿੱਚ ਜੁੜੀਆਂ ਲੀਨ ਹਨ। ਇਹਨਾਂ ਨੈਣਾਂ ਉੱਪਰ ਠੰਡੇ ਜਲ ਦਾ ਛੱਟਾ ਪੈਣਾ, ਇਹਨਾਂ ਦਾ ਖੁੱਲ੍ਹਣਾ, ਇਹਨਾਂ ਦਾ ਉੱਠਣਾ, ਇਹਨਾਂ ਦਾ ਆਕਾਸ਼ੀ ਪ੍ਰਕਾਸ਼ ਨੂੰ ਤੱਕਣਾ, ਇਹ ਮਜ਼ਹਬ ਦਾ ਊੜਾ ਹੈ। ਅਤੇ ਜਿਉਂ ਜਿਉਂ ਅੱਖ ਉੱਚੀ ਹੁੰਦੀ ਹੈ, ਤਿਉਂ ਤਿਉਂ ਸਮਝ ਉੱਚੀ ਉੱਡਦੀ ਹੈ। ਇਹ ਸਾਫ਼ ਹੈ ਕਿ ਅੰਦਰ ਗੰਦੇ ਮਕਾਨਾਂ ਵਿੱਚ ਬੰਦ ਲੋਕਾਂ ਦੀ ਸਮਝ ਹੋਰ ਆਉਣੀ ਹੈ, ਔਰ ਛੱਤ ਪਰ ਬੈਠਿਆਂ ਦੀ ਹੋਰ ਹੈ, ਅਤੇ ਫੁੱਲਾਂ ਦੇ ਬਾਗਾਂ ਵਿੱਚ ਫਿਰ ਕੇ ਹੋਰ। ਹਾਂਜੀ, ਉਜਲਤਾ ਉਜਲਤਾ ਵਿੱਚ ਫਰਕ ਪੈਂਦਾ ਹੈ। ਇੱਕ ਪੇੜ ਦੇ ਸਾਏ ਹੇਠ ਇੱਕ ਤਰ੍ਹਾਂ ਦੀ ਠੰਡ ਅਤੇ ਦੂਜੇ ਹੇਠ ਹੋਰ ਤਰ੍ਹਾਂ ਦੀ। ਇੱਕ ਬੰਦੇ ਨਾਲ ਗੱਲਾਂ ਕਰਦੇ ਇੱਕ ਖਾਸ ਅਸਰ ਅਤੇ ਦੂਜੇ ਨਾਲ ਗੱਲਾਂ ਕਰਕੇ ਹੋਰ ਰੌਣਕ ਰੂਹ ਨੂੰ ਚੜ੍ਹਦੀ ਹੈ। ਮਾਨ ਸਰੋਵਰ ਦੇ ਰਾਜ ਹੰਸ ਦਾ ਮੰਤਕ ਦੁਨੀਆਂ ਦੀ ਲੋੜ ਹੈ, ਜਾਂ ਇਸ ਤਰ੍ਹਾਂ ਦਾ ਨਾਸਤਕ ਫਿਰਕਿਆਂ ਨੇ ਇੱਕ ਐਸਾ ਕਾਲਪੁਰਖ ਦੱਸਿਆ ਹੈ, ਆਖਰੀ ਮੰਤਕੀ ਸਰੂਪ ਅਸਾਰਤਾ ਹੈ। ਹਾਂਜੀ, ਇਹ ਨਿਰਾਕਾਰ ਰੂਪ ਅਰੰਗ ਅਲੇਖ ਬ੍ਰਹਮ ਮੰਤਕੀ ਦੇ ਵਿਚਾਰ ਨਾਲ ਬਣਾਇਆ ਸਭ ਥੀ ਵੱਡੀ ਸ਼ੂਨਿਅਤਾ ਇੱਕ ਸ਼ੱਕੀ ਜਿਹੀ ਅਸਾਰਤਾ ਹੈ, ਜਿਸ ਨਾਲ ਮਨੁੱਖ ਦਾ ਜ਼ਾਤੀ ਪਿਆਰ ਹੋਣਾ ਅਸੰਭਵ ਹੈ। ਫਿਰ ਦੁਹਰਾ ਦਈਏ, ਨਾਸਤਕ ਫਿਰਕਿਆਂ ਨੇ ਇੱਕ ਐਸਾ ਕਾਲਪੁਰਖ ਦੱਸਿਆ ਹੈ, ਆਖਰੀ ਮੰਤਕੀ ਸਰੂਪ ਅਸਾਰਤਾ ਹੈ। ਹਾਂਜੀ, ਇਹ ਨਿਰਾਕਾਰ ਰੂਪ ਅਰੰਗ ਅਲੇਖ ਬ੍ਰਹਮ ਮੰਤਕੀ ਦੇ ਵਿਚਾਰ ਨਾਲ ਬਣਾਇਆ ਸਭ ਥੀ ਵੱਡੀ ਸ਼ੂਨਿਅਤਾ ਇੱਕ ਸ਼ੱਕੀ ਜਿਹੀ ਅਸਾਰਤਾ ਹੈ, ਜਿਸ ਨਾਲ ਮਨੁੱਖ ਦਾ ਜ਼ਾਤੀ ਪਿਆਰ ਹੋਣਾ ਅਸੰਭਵ ਹੈ। ਬੂਟੇ ਤੇ ਪਹਾੜ ਨਾਲ ਜ਼ਾਤੀ ਪਿਆਰ ਹੋ ਸਕਦਾ ਹੈ, ਪਰ ਇਸ ਇੱਕ ਰੱਬ ਨੂੰ ਮੰਨਣ ਵਾਲੇ ਨਵੀਨ ਬਹੁਦਾਂ ਦੀ ਸੋਚ ਦੇ ਧੂੰਏ ਦੇ ਬੁੱਤ ਰੱਬ ਨਾਲ ਸਾਡਾ ਕੋਈ ਜ਼ਾਤੀ ਰਿਸ਼ਤਾ ਨਹੀਂ ਬਣ ਸਕਦਾ। ਹਾਂਜੀ, ਇੱਕ ਪਾਸੇ ਤਾਂ ਬਾਬਾ ਜੀ ਨੇ ਸਾਨੂੰ ਸਦਾ ਥੀ ਉੱਚਾ ਨਿਰੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਵੰਗ ਦੱਸਿਆ ਹੈ, ਅਤੇ ਅਸੀਂ ਉਸਦੀ ਪੂਜਾ ਕਰਦੇ ਹਾਂ, ਦੂਜੇ ਪਾਸੇ ਇੱਕ ਆਲਮਗੀਰ ਘਬਰਾਹਟ ਅਤੇ ਵਹਿਮ ਅਤੇ ਭੁੱਲ ਥੀ ਬਚਾਇਆ ਹੈ। ਅੱਜ ਕੱਲ੍ਹ ਦੀ ਮੰਤਕੀ ਦੁਨੀਆਂ ਵਿੱਚ ਸੈਰ ਕਰਨ ਚੱਲੋ ਤਦ ਪਤਾ ਲੱਗੇਗਾ ਕਿ ਘਰ ਘਰ ਅਕਾਲ ਪੁਰਖ ਨਿਰੰਕਾਰ ਨਿਰਾਕਾਰ ਵਾਹਿਦ ਖੁਦਾ ਦੀ ਗੱਪ ਵੱਜ ਰਹੀ ਹੈ, ਅਤੇ ਉਹ ਵਾਹਦ ਨੀਅਤ ਵਾਲਾ ਪ੍ਰਕਾਸ਼ ਹੈ। ਕੋਈ ਉਸ ਥੀ ਨੀਵੀਂ ਅੱਖ ਤਾਂ ਰੱਖਦਾ ਹੀ ਨਹੀਂ, ਪਰ ਜੇ ਇੱਕ ਰੱਬ ਮੰਨਣ ਦਾ ਇਹੋ ਜਿਹਾ ਭੈੜਾ ਨਤੀਜਾ ਆਉਂਦਾ ਹੈ ਜਿਹੜਾ ਸਾਹਮਣੇ ਹੈ, ਨਮੂਨੇ ਲਈ ਦੇਖੋ ਜਰਮਨ ਯੁੱਧ, ਤਦ ਤਾਂ ਪੁਰਾਣੀਆਂ ਦੁਨੀਆਂ ਦੇ ਵਹਿਮ ਹੀ ਚੰਗੇ ਸਨ। ਹਾਂਜੀ, ਜਿਵੇਂ ਮਾਰਲ ਜੀਵਨ ਦਾ ਅਰੂਪ ਆਦਰਸ਼ ਬਿਨਾਂ ਬੁੱਧ ਦੇਵ ਦੇ ਚਰਨਾਂ ਨਾਲ ਬੰਨੇ ਦਾ ਨਾ ਚੱਲ ਸਕਿਆ, ਇਵੇਂ ਹੀ ਇੱਕ ਅਕਾਲ ਦੀ ਪੂਜਾ ਸਤਿਗੁਰ ਦੀ ਚਰਨ ਪੂਜਾ ਦੇ ਬਿਨਾਂ ਕਦੀ ਸੱਚੀ ਤਰ੍ਹਾਂ ਹੋਣ ਕਰਕੇ ਨਿੱਕਾ ਦਿਸਦਾ ਹੈ। ਇਸ ਵਾਰ ਇੱਕ ਦਿਨ ਸਭ ਜਗਤ ਨੂੰ ਪ੍ਰਕਾਸ਼ ਦੇਣਾ, ਜਿਉਂ ਜਿਉਂ ਦੁਨੀਆਂ ਦਾ ਸੱਚਾ ਰਸਕ ਵਧੇਗਾ, ਬਾਬਾ ਜੀ ਦਾ ਕਮਾਲ ਪਤਾ ਲੱਗੇਗਾ। ਓਏ, ਇਹ ਉਹ ਮਾਮੂਲੀ ਗੱਲ ਨਹੀਂ ਜਿਸ ਕਾਰਨ ਪੜ੍ਹੇ ਲਿਖੇ ਸਾਡੇ ਹਮਸਾਏ ਅੱਜ ਕੱਲ੍ਹ ਗੁਰੂ ਡੰਮ ਕਰਕੇ ਸਾਡੇ ਸਤਿਗੁਰਾਂ ਨੂੰ ਮਖੌਲ ਕਰ ਰਹੇ ਹਨ। ਇਹ ਗੱਲ ਲੋਕਾਂ ਦੀ ਨੀਵੀਂ ਸਮਝ ਥੀ ਇੰਨੀ ਉੱਚੀ ਹੈ ਕਿ ਇਸ ਦਾ ਪ੍ਰਤਿਪਾਦਨ ਗੁਰੂ ਗੋਬਿੰਦ ਸਿੰਘ ਜੀ ਦਾ ਸਰਬ ਪਾਖੰਡ ਪ੍ਰਹਾਰੀ ਯਾਨੀ ਖੰਡਾ ਕਰਦਾ ਹੈ। ਕਲਗੀਆਂ ਵਾਲੇ ਦੀ ਬਾਣੀ ਦੀ ਲਿਸ਼ਕਾਰ ਬਿਜਲੀ ਸਭ ਕੱਚੇ ਪਿੱਲੇ ਬੋਲਿਆਂ ਨੂੰ ਸਾੜ ਜਾਂਦੀ ਹੈ। ਹਾਂਜੀ, ਮਤੇ ਕੋਈ ਕਦੀ ਬਾਬੇ ਦੇ ਅਗਮ ਭੇਦ ਨੂੰ ਇਹਨਾਂ ਕੱਚੇ ਬੋਲਿਆਂ ਵਿੱਚ ਨਾ ਪ੍ਰਗਟ ਕਰੇ। ਸਾਡੇ ਤੀਰ ਕਮਾਨ ਵਾਲੇ ਨੇ ਉਹ ਸਾਰੀ ਭਾਖਾ ਹੀ ਖੰਡ ਖੰਡ ਦਿੱਤੀ ਹੈ, ਜਿਸ ਭਾਖਾ ਵਿੱਚ ਨੀਵੀਂ ਅਤੇ ਕਦੀ ਮੌਕਾ ਪਾ ਕੇ ਬਾਬਾ ਜੀ ਦੀ ਆਦਰਸ਼ ਉੱਚੀ ਸਿੱਖਿਆ ਨੂੰ ਪੰਮਿਆਂ ਦੀ ਬੋਲੀ ਪ੍ਰਗਟ ਕਰਨ ਦਾ ਦਮ ਭਰਦੀ। ਓਏ ਇਹ ਮਨੁੱਖ ਪੂਜਾ ਨਹੀਂ, ਓਏ ਇਹ ਗੁਰੂ ਡਮ ਨਹੀਂ, ਓਏ ਇਹ ਵੱਡਿਆਂ ਦਾ ਸਤਿਕਾਰ ਕਲਾਧਾਰੀ ਪੂਜਾ ਦੀ ਰੀਣਕ ਇੱਕ ਕੰਗਾਲ ਅਪੀਲ ਨਹੀਂ, ਇਹ ਬਾਬੇ ਜੀ ਦਾ ਅਰਸ਼ੀ ਆਰਟ ਉਹ ਸੌਖੀ ਚੀਜ਼ ਨਹੀਂ ਜਿਹੜੀ ਨਵੀਨ ਦੇ ਵਾਸੀ ਸਮਝ ਸਕਣ ਜਾਂ ਦੇਖ ਸਕਣ। ਇਹ ਅਕਾਲ ਨਾਲ ਜ਼ਾਤੀ ਪਿਆਰ ਕਰਨ ਦੀ ਇਲਾਹੀ ਜਾਚ ਹੈ। ਬਾਬਾ ਜੀ ਦੀ ਸਿੱਖੀ ਅਕਾਲ ਦੀ ਪੂਜਾ ਦੇ ਰਸ ਲੈਣ ਦਾ ਵੱਲ ਹੈ, ਜਿਸ ਨੂੰ ਆਇਆ ਸੋ ਸਿੱਖ ਹੋਇਆ। ਫਿਰ ਦੁਹਰਾ ਦਈਏ, ਇਹ ਅਕਾਲ ਨਾਲ ਜ਼ਾਤੀ ਪਿਆਰ ਕਰਨ ਦੀ ਇਲਾਹੀ ਜਾਚ ਹੈ। ਬਾਬਾ ਜੀ ਦੀ ਸਿੱਖੀ ਅਕਾਲ ਦੀ ਪੂਜਾ ਦੇ ਰਸ ਲੈਣ ਦਾ ਵੱਲ ਹੈ, ਜਿਸ ਨੂੰ ਆਇਆ ਸੋ ਸਿੱਖ ਹੋਇਆ। ਇਹ ਤਾਂ ਸੀ ਆਪ ਜੀ ਦਾ ਵਖਿਆਨ, ਅਤੇ ਅੰਤ ਵਿੱਚ ਆਪਨੇ ਗੁਰਪੁਰਬ ਦੀ ਖੁਸ਼ੀ ਵਿੱਚ ਕੁਝ ਲਾਈਨਾਂ ਇਉਂ ਕਹੀਆਂ। ਖਾਲਸਾ ਵੀਰ ਜੀ, ਇਹ ਅਮੋਲਕ ਰਤਨ ਨਕਲੋ ਨਕਲੀ ਵੰਜਾ ਨਾ ਸੁੱਟਣਾ। ਬਾਬਾ ਜੀ ਦੀ ਸਿੱਖੀ ਜੇ ਹਾਲੇ ਸਮਝ ਨਹੀਂ ਸਕਦੇ, ਜਿਸ ਦਾ ਕਦਰ ਨਹੀਂ ਰਿਹਾ, ਤਾਂ ਕੂੜੇ ਜਵਾਰੀਆਂ ਕੋਲੋਂ ਇਸ ਦਾ ਮੁੱਲ ਨਾ ਪਵਾ ਬੈਠਣਾ। ਇਸ ਦਾ ਮੁੱਲ ਤਾਂ ਜਦ ਸੱਚੇ ਲਾਲਾਂ ਦੇ ਵਣਜਾਰੇ ਆਸਨ ਤਦ ਮਿਲ ਸੀ। ਅੱਜ ਕੱਲ੍ਹ ਤੁਸੀਂ ਗਰੀਬੀ ਸਹਾਰੋ, ਅਮੀਰੀ ਕੱਪੜਿਆਂ ਦੀ ਠਾਠ ਪਿੱਛੇ ਨਾ ਨੱਸਣਾ, ਲੀਰਾਂ ਪਾ ਕੇ ਕੱਟੋ, ਸਾਡਾ ਦਿਨ ਵੀ ਚੜ੍ਹੇਗਾ। ਲਾਲਾਂ ਦੇ ਵਣਜਾਰੇ ਫੇਰਾ ਪਾਉਣਗੇ, ਅਤੇ ਬਾਬੇ ਜੀ ਦੀ ਕਣੀ ਵਾਲੇ ਗਰੀਬ ਦੁਨੀਆਂ ਦੇ ਦਿਲ 'ਤੇ ਰੱਬੀ ਰਾਜ ਬਿਠਾਉਣਗੇ। ਇਹ ਸਾਡੀ ਗਰੀਬੀ ਮਹਿੰਗੇ ਮੁੱਲ ਵਿਕੇਗੀ। ਇਹ ਸਾਡੀਆਂ ਬਾਬੇ ਦਿੱਤੀਆਂ ਕਣੀਆਂ, ਇੱਕ ਇੱਕ ਸੂਰਜ ਜੋ ਆਨੰਦ ਪ੍ਰਕਾਸ਼ ਕਰਨਗੀਆਂ। ਬਾਬਾ ਜੀ ਦਾ ਸਿੱਖ ਇੱਕ ਇੱਕ ਆਲੀਸ਼ਾਨ ਸ਼ਖਸੀਅਤ ਹੋਵੇਗੀ, ਜਿਹੜੀ ਬੇਅੰਤ ਲੋਕਾਂ ਨੂੰ ਜਿੰਦ ਬਖਸ਼ੇਗੀ। ਹਾਂਜੀ, ਸਤਿਗੁਰੂ ਨਾਨਕ ਦੇਵ ਜੀ ਦਾ ਇੱਕ ਇੱਕ ਸਿੱਖ ਸੱਚੀ ਧਰਮਸਾਲ ਹੋਵੇਗੀ। ਵਿਦਿਆ, ਸਾਇੰਸ, ਆਰਟ, ਅਕਲਾਂ ਵਾਲੇ ਇਸ ਮੰਦਰ ਦਾ ਝਾੜੂ ਦੇਣਗੇ, ਤੋ ਸਾਡੇ ਸਿਦਕ ਦੁਆਰਾ ਦੁਨੀਆ ਸਾਰੀ ਦਾ ਭਲਾ ਹੋ ਸੀ। ਇਹ ਬਾਬਾ ਜੀ ਦੀ ਘਰ ਦੀ ਵਡਿਆਈ ਹੈ। ਇਸ ਨੂੰ ਤੁਸੀਂ ਸਦਾ ਸਭ ਥੀਂ ਸੌਖੀ, ਸਭ ਥੀਂ ਚੰਗੀ, ਸਭ ਥੀਂ ਉੱਚੀ ਜਾਣਨਾ, ਅਤੇ ਇਸ ਵਿੱਚ ਜਿਉਂਦੇ ਸਭ ਥੀਂ ਸਦਾ ਉੱਚੇ ਅਤੇ ਅਡੋਲ ਰਹਿਣਾ। ਇਹ ਬਾਬਾ ਜੀ ਦਾ ਸਭ ਥੀਂ ਨਵਾਂ ਅਤੇ ਸਭ ਥੀਂ ਚੰਗਾ ਸੁੱਚਾ ਸਿੱਖੀ ਦਾ ਪ੍ਰਕਾਸ਼। ਫਿਰ ਦੌੜਾ ਦੇਈਏ, ਇਹ ਬਾਬਾ ਜੀ ਦੀ ਘਰ ਦੀ ਵਡਿਆਈ ਹੈ। ਇਸ ਨੂੰ ਤੁਸੀਂ ਸਦਾ ਸਭ ਥੀਂ ਸੌਖੀ, ਸਭ ਥੀਂ ਚੰਗੀ, ਸਭ ਥੀਂ ਉੱਚੀ ਜਾਣਨਾ, ਅਤੇ ਇਸ ਵਿੱਚ ਜਿਉਂਦੇ ਸਭ ਥੀਂ ਸਦਾ ਉੱਚੇ ਅਤੇ ਅਡੋਲ ਰਹਿਣਾ। ਇਹ ਬਾਬਾ ਜੀ ਦਾ ਸਭ ਥੀਂ ਨਵਾਂ ਅਤੇ ਸਭ ਥੀਂ ਚੰਗਾ ਸੁੱਚਾ ਸਿੱਖੀ ਦਾ ਪ੍ਰਕਾਸ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।